ਹੋਸ਼ਿਆ ਬਾਪ ਇੱਕ। ਹੋਸ਼ਿਆ ਦਾ ਵਿਆਹ ਯਹੋਵਾ ਦੀ ਬਾਣੀ ਜਿਹੜੀ ਯਹੂਦਾ ਦੇ ਪਾਤਸ਼ਾਹਾਂ ਉਜ਼ੀਆ, ਯੋਥਾਮ, ਅਹਾਦ ਅਤੇ ਹਿਜ਼ਕੀਆ ਦੇ ਦਿਨਾਂ ਵਿੱਚ ਅਤੇ ਇਜ਼ਰਾਈਲ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਦਿਨਾਂ ਵਿੱਚ ਬਾਏਰੀ ਦੇ ਪੁੱਤਰ ਹੋਸ਼ਿਆ ਨੂੰ ਆਈ। ਜਦ ਯਹੋਵਾ ਪਹਿਲਾਂ ਹੋਸ਼ਿਆ ਦੇ ਰਾਹੀਂ ਬੋਲਿਆ ਤਾਂ ਯਹੋਵਾ ਨੇ ਹੋਸ਼ਿਆ ਨੂੰ ਆਖਿਆ, ਜਾ ਆਪਣੇ ਲਈ ਇੱਕ ਜ਼ਾਨੀ ਤੀਵੀਂ ਅਤੇ ਜ਼ਨਾ ਦੇ ਬੱਚੇ ਲੈ, ਕਿਉਂ ਜੋ ਦੇਸ਼ ਨੇ ਯਹੋਵਾ ਨੂੰ ਛੱਡ ਕੇ ਵੱਡਾ ਜ਼ਨਾ ਕੀਤਾ ਹੈ। ਤਾਂ ਉਸ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਉਹ ਗਰਭਵਤੀ ਹੋਈ ਅਤੇ ਉਹਦੇ ਲਈ ਪੁੱਤਰ ਜਣੀ। ਯਹੋਵਾ ਨੇ ਉਹਨੂੰ ਆਖਿਆ, ਉਸ ਦਾ ਨਾਂ ਯਜ਼ਰੇਲ ਰੱਖ, ਕਿਉਂ ਜੋ ਥੋੜੇ ਚਿਰ ਨੂੰ ਮੈਂ ਯਜ਼ਰੇਲ ਦੇ ਖੂਨ ਦੀ ਸਜ਼ਾ ਯਹੂ ਦੇ ਘਰਾਨੇ ਉੱਤੇ ਲਿਆਵਾਂਗਾ ਅਤੇ ਇਜ਼ਰਾਈਲ ਦੇ ਘਰਾਨੇ ਦੀ ਪਾਤਸ਼ਾਹੀ ਨੂੰ ਮੁਕਾ ਦਿਆਂਗਾ। ਤਾਂ ਉਸੇ ਦਿਨ ਐਂ ਹੋਵੇਗਾ ਕਿ ਮੈਂ ਇਜ਼ਰਾਈਲ ਦਾ ਧਨੁੱਖ ਯਜ਼ਰੇਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ। ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਜਣੀ ਅਤੇ ਉਸ ਨੇ ਉਹਨੂੰ ਆਖਿਆ, ਇਸ ਦਾ ਨਾਂ ਲੋ ਰੂਹਾਮਾ ਰੱਖ, ਕਿਉਂ ਜੋ ਮੈਂ ਫੇਰ ਇਜ਼ਰਾਈਲ ਦੇ ਘਰਾਨੇ ਉੱਤੇ ਹੋਰ ਰਹਿਮ ਨਾ ਕਰਾਂਗਾ, ਨਾ ਉਹਨਾਂ ਨੂੰ ਕਦੇ ਵੀ ਮਾਫ ਕਰਾਂਗਾ, ਪਰ ਮੈਂ ਯਹੂਦਾ ਦੇ ਘਰਾਨੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਯਹੋਵਾ ਉਹਨਾਂ ਦੇ ਪਰਮੇਸ਼ਵਰ ਦੇ ਰਾਹੀਂ ਬਚਾਵਾਂਗਾ, ਪਰ ਮੈਂ ਉਹਨਾਂ ਨੂੰ ਧਨੁੱਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆਂ ਨਾਲ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ। ਲੋ ਰੂਹਾ ਮਾਂ ਦਾ ਦੁੱਧ ਛਡਾਉਣ ਦੇ ਪਿੱਛੋਂ ਉਹ ਗਰਭਵਤੀ ਹੋਈ ਅਤੇ ਪੁੱਤਰ ਜਣੀ। ਤਾਂ ਉਸ ਨੇ ਆਖਿਆ, ਇਹਦਾ ਨਾਂ ਲੋ ਅੰਮੀ ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਨਹੀਂ ਹੋਵਾਂਗਾ। ਇਜ਼ਰਾਈਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਹੋਵੇਗੀ, ਜਿਹੜੀ ਮਿਣੀ ਗਿਣੀ ਨਹੀਂ ਜਾ ਸਕਦੀ। ਐਂ ਹੋਵੇਗਾ ਕਿ ਜਿਸ ਥਾਂ ਉਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਮੇਰੀ ਪਰਜਾ ਨਹੀਂ ਹੋ, ਉੱਥੇ ਉਹਨਾਂ ਨੂੰ ਕਿਹਾ ਜਾਵੇਗਾ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ। ਅਤੇ ਯਹੂਦੀ ਅਤੇ ਇਜ਼ਰਾਈਲੀ ਫੇਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਪ੍ਰਮੁੱਖ ਠਹਿਰਾਉਣਗੇ। ਉਹ ਇਸ ਦੇਸ਼ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਜ਼ਰੇਲ ਦਾ ਦਿਨ ਮਹਾਨ ਹੋਵੇਗਾ। ਹਜਈ ਬਾਪ ਦੋ। ਹੈਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ। ਸੱਤਵੇਂ ਮਹੀਨੇ ਦੀ 21 ਤਰੀਕ ਨੂੰ ਯਹੋਵਾ ਦਾ ਬਚਨ ਹਜਈ ਨਬੀ ਦੇ ਰਾਹੀਂ ਆਇਆ ਕਿ ਯਹੂਦਾ ਦੇ ਹਾਕਮ ਸ਼ਯਲਤੀਏਲ ਦੇ ਪੁੱਤਰ ਜ਼ਰੂਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਜਾਜਕ ਨੂੰ ਅਤੇ ਬਾਕੀ ਲੋਕਾਂ ਨੂੰ ਐਂ ਆਖ, ਤੁਹਾਡੇ ਵਿਚੋਂ ਕੌਣ ਬਾਕੀ ਹੈ ਜਿਹਨੇ ਇਸ ਭਵਨ ਦੀ ਪਹਿਲੀ ਰੌਣਕ ਨੂੰ ਵੇਖਿਆ ਹੈ ਅਤੇ ਹੁਣ ਤੁਸੀਂ ਕੀ ਵੇਖਦੇ ਹੋ? ਕਿ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ, ਪਰ ਹੇ ਜ਼ਰੂਬਾਬਲ ਤਕੜਾ ਹੋ, ਯਹੋਵਾ ਦਾ ਵਾਕ ਹੈ ਅਤੇ ਯਹੋਸ਼ਾਦਾਕ ਦੇ ਪੁੱਤਰ ਯਹੋਸ਼ੁਆ ਮਹਾਜਾਜਕ ਤਕੜਾ ਹੋ ਅਤੇ ਹੇ ਦੇਸ਼ ਦੇ ਸਾਰੇ ਲੋਕੋ ਤਕੜੇ ਹੋਵੋ, ਯਹੋਵਾ ਦਾ ਵਾਕ ਹੈ ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾ ਦੇ ਯਹੋਵਾ ਦਾ ਵਾਕ ਹੈ, ਉਸ ਵਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨਿਆ ਜਦ ਤੁਸੀਂ ਮਿਸਰੋਂ ਨਿਕਲੇ, ਸੋ ਮੇਰਾ ਆਤਮਾ ਤੁਹਾਡੇ ਵਿਚ ਰਹਿੰਦਾ ਹੈ। ਡਰੋ ਨਾ, ਸੈਨਾ ਦਾ ਯਹੋਵਾ ਐਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿਚ ਮੈਂ ਫੇਰ ਆਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ, ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ, ਸੋ ਮੈਂ ਇਸ ਭਵਨ ਨੂੰ ਪ੍ਰਤਾਪ ਨਾਲ ਭਰ ਦਿਆਂਗਾ। ਸੈਨਾ ਦਾ ਯਹੋਵਾ ਕਹਿੰਦਾ ਹੈ, ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾ ਦਾ ਵਾਕ ਹੈ। ਇਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ। ਸੈਨਾ ਦਾ ਯਹੋਵਾ ਆਖਦਾ ਹੈ, ਮੈਂ ਇਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾ ਦੇ ਯਹੋਵਾ ਦਾ ਵਾਕ ਹੈ। ਦਾਰਾ ਪਾਤਸ਼ਾਹ ਦੇ ਦੂਜੇ ਵਰੇ ਦੇ ਨੌਵੇਂ ਮਹੀਨੇ ਦੀ 24 ਤਰੀਕ ਨੂੰ ਯਹੋਵਾ ਦੀ ਬਾਣੀ ਹਜਈ ਨਬੀ ਦੇ ਰਾਹੀਂ ਆਈ ਕਿ ਸੈਨਾ ਦਾ ਯਹੋਵਾ ਐਂ ਆਖਦਾ ਹੈ ਕਿ ਵਿਵਸਥਾ ਦੇ ਵਿਖੇ ਜਾਜਕਾਂ ਤੋਂ ਪੁੱਛ ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹਦੀ ਝੋਲੀ ਰੋਟੀ, ਦਾਲ, ਮੈਂ, ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੋ ਜਾਵੇ, ਤਾਂ ਭਲਾ ਉਹ ਚੀਜ਼ ਪਵਿੱਤਰ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ। ਫੇਰ ਹਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲੋਥ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਇਨ੍ਹਾਂ ਵਿਚੋਂ ਕਿਸੇ ਚੀਜ਼ ਨੂੰ ਛੋ ਦੇਵੇ, ਤਾਂ ਭਲਾ ਉਹ ਚੀਜ਼ ਅਸ਼ੁੱਧ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ। ਫੇਰ ਹਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਔਰ ਇਸ ਕੌਮ ਦਾ ਇਹੋ ਹਾਲ ਹੈ, ਯਹੋਵਾ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਨ੍ਹਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜਾਉਂਦੇ ਹਨ ਉਹ ਵੀ ਅਸ਼ੁੱਧ ਹੈ। ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਇਸ ਤੋਂ ਪਹਿਲਾਂ ਕਿ ਪੱਥਰ ਉੱਤੇ ਪੱਥਰ ਯਹੋਵਾ ਦੀ ਹੈਕਲ ਵਿਚ ਰੱਖਿਆ ਗਿਆ, ਤਾਂ ਤੁਹਾਡਾ ਕੀ ਹਾਲ ਰਿਹਾ? ਜਦ ਕੋਈ 20 ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ ਤਾਂ 10 ਹੀ ਹੁੰਦੇ ਸਨ, ਜਦ ਕੋਈ ਮੈਂ ਦੇ ਪੀਪੇ ਵਿਚੋਂ 50 ਪੈਮਾਨੇ ਕੱਢਣ ਲਈ ਜਾਂਦਾ ਤਾਂ 20 ਹੀ ਹੁੰਦੇ ਸਨ। ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ, ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾ ਦਾ ਵਾਕ ਹੈ। ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ 24 ਤਰੀਕ ਤੋਂ ਜਿਸ ਦਿਨ ਤੋਂ ਯਹੋਵਾ ਦੀ ਹੈਕਲ ਦੀ ਨੀਂਹ ਰੱਖੀ ਗਈ। ਸੋਚ ਵਿਚਾਰ ਕਰੋ ਕਿ ਬੀਜ ਅਤੇ ਖੱਤੇ ਵਿੱਚ ਹੈ, ਕਿ ਅੰਗੂਰੀ ਬਾਗ, ਹਜੀਰ, ਅਨਾਰ ਅਤੇ ਜੈਤੂਨ ਦੇ ਬਿਰਛ ਅਜੇ ਫਲ ਨਹੀਂ ਦਿੰਦੇ। ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ। ਮਹੀਨੇ ਦੀ 24 ਤਰੀਕ ਨੂੰ ਯਹੋਵਾ ਦਾ ਬਚਨ ਹਜਈ ਨਬੀ ਕੋਲ ਦੂਜੀ ਵਾਰ ਆਇਆ ਕਿ ਯਹੋਵਾ ਦੇ ਹਾਕਮ ਜ਼ਰੂਬਾਬਲ ਨੂੰ ਆਖ ਕਿ ਮੈਂ ਆਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ ਅਤੇ ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ ਅਤੇ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ ਅਤੇ ਰੱਥਾਂ ਨੂੰ ਸਵਾਰਾਂ ਸਣੇ ਉਲੱਦ ਦਿਆਂਗਾ ਅਤੇ ਘੋੜੇ ਔਰ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ। ਹਾਂ, ਹਰ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਉਸ ਦਿਨ ਸੈਨਾ ਦੇ ਯਹੋਵਾ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੂਬਾਬਲ, ਸ਼ਾਇਲਤੀਏਲ ਦੇ ਪੁੱਤਰ, ਮੈਂ ਤੈਨੂੰ ਲਵਾਂਗਾ, ਯਹੋਵਾ ਦਾ ਵਾਕ ਹੈ, ਅਤੇ ਮੈਂ ਤੈਨੂੰ ਆਪਣੀ ਮਿਹਰ ਛਾਪ ਵਾਂਗ ਰੱਖਾਂਗਾ, ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾ ਦੇ ਯਹੋਵਾ ਦਾ ਵਾਕ ਹੈ।
ਹੋਸ਼ਿਆ ਬਾਪ 3 ਵਿਭਚਾਰਣ 3। ਤਾਂ ਯਹੋਵਾ ਨੇ ਮੈਨੂੰ ਆਖਿਆ, ਫੇਰ ਜਾ ਇੱਕ ਤੀਵੀਂ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ। ਜਿਵੇਂ ਯਹੋਵਾ ਵੀ ਇਜ਼ਰਾਈਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਸੌਗੀ ਦੇ ਕੁਲਚਿਆਂ ਨੂੰ ਪਿਆਰ ਕਰਦੇ ਹਨ, ਸੋ ਮੈਂ ਉਹਨੂੰ 15 ਰੁਪਏ ਅਤੇ ਜੌਂ ਦਾ 1.5 ਹੋਮਰ ਦੇ ਕੇ ਆਪਣੀ ਲਈ ਮੁੱਲ ਲਿਆ ਅਤੇ ਮੈਂ ਉਹਨੂੰ ਆਖਿਆ, ਤੂੰ ਬਹੁਤਿਆਂ ਦਿਨਾਂ ਤੀਕ ਮੇਰੇ ਨਾਲ ਵਸੇਂਗੀ, ਤੂੰ ਨਾ ਜਨਾਹ ਕਰੇਂਗੀ ਨਾ ਕਿਸੇ ਹੋਰ ਮਨੁੱਖ ਦੀ ਤੀਵੀਂ ਹੋਵੇਂਗੀ ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ। ਐਉਂ ਇਜ਼ਰਾਈਲੀ ਵੀ ਬਹੁਤ ਦਿਨਾਂ ਤੀਕ ਬਿਨਾਂ ਪਾਤਸ਼ਾਹ ਤੇ ਸਰਦਾਰ ਦੇ, ਬਿਨਾਂ ਭੇਡ ਤੇ ਥੰਮ ਦੇ, ਬਿਨਾਂ ਏਫੋਦ ਤੇ ਤਰਾਫੀਮ ਦੇ ਰਹਿਣਗੇ। ਇਹਦੇ ਮਗਰੋਂ ਇਜ਼ਰਾਈਲੀ ਮੁੜਨਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਵਿਚ ਯਹੋਵਾ ਅਤੇ ਉਹਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ। ਹੋਸ਼ਿਆ ਬਾਪ 4 ਇਜ਼ਰਾਈਲ ਨਾਲ ਯਹੋਵਾ ਦਾ ਝਗੜਾ। ਹੇ ਇਜ਼ਰਾਈਲੀਓ, ਯਹੋਵਾ ਦੀ ਬਾਣੀ ਸੁਣੋ, ਇਸ ਦੇਸ਼ ਦੇ ਵਾਸੀਆਂ ਨਾਲ ਤਾਂ ਯਹੋਵਾ ਦਾ ਝਗੜਾ ਹੈ, ਕਿਉਂ ਜੋ ਦੇਸ਼ ਵਿਚ ਨਾ ਵਫ਼ਾਦਾਰੀ, ਨਾ ਦਇਆ, ਨਾ ਪਰਮੇਸ਼ਵਰ ਦਾ ਗਿਆਨ ਹੈ। ਗਾਲੀਆਂ, ਝੂਠ, ਖੂਨ ਖਰਾਬਾ, ਚੋਰੀ, ਜਨਾਹ ਹੁੰਦੇ ਹਨ, ਉਹ ਫੁੱਟ ਨਿਕਲਦੇ ਹਨ ਅਤੇ ਖੂਨ ਤੇ ਖੂਨ ਹੁੰਦੇ ਹਨ। ਇਸ ਲਈ ਦੇਸ਼ ਸੋਗ ਕਰੇਗਾ ਅਤੇ ਉਹਦੇ ਸਾਰੇ ਵਾਸੀ ਲਿਸੇ ਪੈ ਜਾਣਗੇ, ਨਾਲੇ ਜੰਗਲੀ ਦਰਿੰਦੇ ਅਤੇ ਆਕਾਸ਼ ਦੇ ਪੰਛੀ, ਹਾਂ ਸਮੁੰਦਰ ਦੀਆਂ ਮੱਛੀਆਂ ਵੀ ਮੁੱਕਣਗੀਆਂ, ਪਰ ਕੋਈ ਨਾ ਝਗੜੇ, ਕੋਈ ਨਾ ਝਿੜਕੇ। ਤੇਰੇ ਲੋਕ ਉਨ੍ਹਾਂ ਵਰਗੇ ਹਨ ਜੋ ਜਾਜਕ ਨਾਲ ਝਗੜਦੇ ਹਨ, ਦਿਨੇ ਤੂੰ ਠੋਕਰ ਖਾਵੇਂਗਾ ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ। ਮੇਰੀ ਪਰਜਾ ਗਿਆਨ ਬਾਉਣੀ ਨਾਸ ਹੁੰਦੀ ਹੈ, ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਤੂੰ ਆਪਣੇ ਪਰਮੇਸ਼ਵਰ ਦੀ ਵਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਜਿਉਂ ਜਿਉਂ ਉਹ ਵਧੇ ਤਿਉਂ ਤਿਉਂ ਉਨ੍ਹਾਂ ਨੇ ਮੇਰਾ
ਪਾਪ ਕੀਤਾ, ਮੈਂ ਉਨ੍ਹਾਂ ਦੇ ਪ੍ਰਤਾਪ ਨੂੰ ਨਮੋਸ਼ੀ ਵਿਚ ਬਦਲ ਦਿਆਂਗਾ। ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ ਅਤੇ ਉਨ੍ਹਾਂ ਦੀ ਬਦੀ ਨੂੰ ਚਾਹੁੰਦੇ ਹਨ। ਐਉਂ ਹੋਵੇਗਾ ਜਿਵੇਂ ਲੋਕ ਤਿਵੇਂ ਜਾਜਕ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ। ਉਹ ਖਾਣਗੇ ਪਰ ਰੱਜਣਗੇ ਨਾ, ਉਹ ਜਨਾਹ ਕਰਨਗੇ ਪਰ ਵਧਣਗੇ ਨਾ, ਕਿਉਂ ਜੋ ਉਨ੍ਹਾਂ ਨੇ ਯਹੋਵਾ ਦਾ ਸਿਮਰਨ ਛੱਡ ਦਿੱਤਾ। ਜਨਾਹ ਮੱਧ ਅਤੇ ਨਵੀਂ ਮੈਂ ਇਹ ਮੱਤ ਮਾਰ ਲੈਂਦੀਆਂ ਹਨ। ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ ਅਤੇ ਉਨ੍ਹਾਂ ਦਾ ਲੱਠ ਉਨ੍ਹਾਂ ਨੂੰ ਦੱਸਦਾ ਹੈ। ਜਨਾਹ ਦੀ ਰੂਹ ਨੇ ਉਨ੍ਹਾਂ ਨੂੰ ਭੁਲਾਇਆ ਹੋਇਆ ਹੈ। ਉਹ ਆਪਣੇ ਪਰਮੇਸ਼ਵਰ ਦੇ ਅਧੀਨ ਹੋਣ ਤਾਂ ਜਾ ਕੇ ਜਨਾਹ ਕਰਦੇ ਹਨ। ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜਾਉਂਦੇ ਹਨ ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ ਧੂਪ ਸਕਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ। ਇਸ ਲਈ ਤੁਹਾਡੀਆਂ ਧੀਆਂ ਵਿਵਚਾਰ ਕਰਦੀਆਂ ਹਨ ਅਤੇ ਤੁਹਾਡੀਆਂ ਵਹੁਟੀਆਂ ਜਨਾਹ ਕਰਦੀਆਂ ਹਨ। ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ ਜਦ ਉਹ ਵਿਵਚਾਰ ਕਰਨ, ਨਾ ਤੁਹਾਡੀਆਂ ਵਹੁਟੀਆਂ ਨੂੰ ਜਦ ਉਹ ਜਨਾਹ ਕਰਨ, ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕਲਵੰਜਾ ਜਾਂਦੇ ਹਨ ਅਤੇ ਦੇਵਦਾਸੀਆਂ ਨਾਲ ਬਲੀਆਂ ਚੜਾਉਂਦੇ ਹਨ। ਸਮਝਹੀਨ ਲੋਕ ਬਰਬਾਦ ਹੋ ਜਾਣਗੇ ਭਾਵੇਂ ਤੂੰ ਹੇ ਇਜ਼ਰਾਇਲ ਜਨਾਹ ਕਰੇ, ਪਰ ਯਹੂਦਾ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੇਤ ਐਵਨ ਨੂੰ ਨਾ ਛੱਡੋ, ਨਾ ਜਿਉਂਦੇ ਯਹੋਵਾ ਦੀ ਸਹੁੰ ਖਾਓ। ਜਿੱਦੀ ਵੱਛੇ ਵਾਂਗ ਇਜ਼ਰਾਇਲ ਜਿੱਦੀ ਹੈ, ਹੁਣ ਯਹੋਵਾ ਉਨ੍ਹਾਂ ਨੂੰ ਲੇਲੇ ਵਾਂਗ ਖੁੱਲੀ ਜੂਹ ਵਿਚ ਚੜਾਵੇਗਾ। ਇਫਰਾਹੀਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ, ਉਹਨੂੰ ਛੱਡ ਦਿਓ। ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਜਨਾਹ ਕਰਦੇ ਹਨ, ਉਹਦੇ ਹਾਕਮ ਨਮੋਸ਼ੀ ਨਾਲ ਗੂੜਾ ਪ੍ਰੇਮ ਰੱਖਦੇ ਹਨ। ਇਕ ਹਵਾ ਨੇ ਉਹਨੂੰ ਆਪਣੇ ਪਰਾਂ ਵਿਚ ਵਲੇਟਿਆ ਹੈ ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ। ਹੋਸ਼ਿਆ ਬਾਪ 5। ਬੇਈਮਾਨੀ ਉੱਤੇ ਝਿੜਕੀ। ਹੇ ਜਾਜਕੋ, ਇਹ ਨਾ ਸੁਣੋ। ਹੇ ਇਜ਼ਰਾਇਲ ਦੇ ਘਰਾਨੇ ਵਾਲਿਓ, ਧਿਆਨ ਦਿਓ। ਹੇ ਪਾਤਸ਼ਾਹ ਦੇ ਘਰਾਨੇ ਵਾਲਿਓ, ਕੰਨ ਲਾਓ, ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ। ਤੂੰ ਮਿਸਪਾ ਲਈ ਫੰਦਾ ਹੋਇਆ ਹੈ ਅਤੇ ਤਬੋਰ ਉੱਤੇ ਇਕ ਵਿਛਾਇਆ ਹੋਇਆ ਜਾਲ। ਆਕੀ ਵੱਢਣ ਟੁੱਕਣ ਵਿਚ ਗਰਕ ਹਨ, ਪਰ ਮੈਂ ਉਨ੍ਹਾਂ ਸਾਰਿਆਂ ਦਾ ਤਾੜਨ ਵਾਲਾ ਰਿਹਾ ਹਾਂ। ਮੈਂ ਇਫਰਾਹੀਮ ਨੂੰ ਜਾਣਦਾ ਹਾਂ ਅਤੇ ਇਜ਼ਰਾਇਲ ਮੈਥੋਂ ਲੁਕਿਆ ਹੋਇਆ ਨਹੀਂ। ਹੇ ਇਫਰਾਹੀਮ, ਤੈਂ ਹੁਣ ਜਨਾਹ ਕੀਤਾ, ਇਜ਼ਰਾਇਲ ਪਲੀਤ ਹੋ ਗਈ। ਉਨ੍ਹਾਂ ਦੀਆਂ ਕਰਤੂਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਮੇਸ਼ਵਰ ਵੱਲ ਮੁੜਨ ਨਹੀਂ ਦਿੰਦੀਆਂ, ਕਿਉਂ ਜੋ ਜਨਾਹ ਦੀ ਰੂਹ ਉਨ੍ਹਾਂ ਦੇ ਅੰਦਰ ਹੈ ਅਤੇ ਉਹ ਯਹੋਵਾ ਨੂੰ ਨਹੀਂ ਜਾਣਦੇ। ਇਜ਼ਰਾਇਲ ਦਾ ਹੰਕਾਰ ਉਹਦੇ ਮੂੰਹ ਉੱਤੇ ਸਾਖੀ ਦਿੰਦਾ ਹੈ। ਇਜ਼ਰਾਇਲ ਅਤੇ ਇਫਰਾਹੀਮ ਆਪਣੀ ਬਦੀ ਦੀ ਠੋਕਰ ਖਾਣਗੇ, ਯਹੂਦਾ ਵੀ ਉਨ੍ਹਾਂ ਦੇ ਨਾਲ ਠੋਕਰ ਖਾਵੇਗਾ। ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ ਯਹੋਵਾ ਦੇ ਭਾਲਣ ਲਈ ਨਿਕਲਣਗੇ, ਪਰ ਉਹ ਉਹਨੂੰ ਨਾ ਲੱਭਣਗੇ। ਉਹ ਉਨ੍ਹਾਂ ਤੋਂ ਦੂਰ ਹੋ ਗਿਆ ਹੈ, ਉਨ੍ਹਾਂ ਨੇ ਯਹੋਵਾ ਨਾਲ ਧੋਖਾ ਕੀਤਾ ਹੈ, ਕਿਉਂ ਜੋ ਉਨ੍ਹਾਂ ਤੋਂ ਉਪਰੇ ਬੱਚੇ ਜੰਮੇ। ਹੁਣ ਨਵਾਂ ਚੰਦ ਉਨ੍ਹਾਂ ਨੂੰ ਉਨ੍ਹਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ। ਗਿਵਆ ਵਿਚ ਨਰਸਿੰਘਾ ਫੂਕੋ, ਰਮਾ ਵਿਚ ਤੁਰੀ, ਬੈਤ ਆਵਨ ਵਿਚ ਢੋਲ ਵਜਾਓ। ਹੇ ਬਿਨਿਆਮੀਨ, ਪਿੱਛੇ ਵੇਖ, ਝਿੜਕੀ ਦੇ ਦਿਨ ਇਫਰਾਹੀਮ ਵਿਰਾਨ ਹੋ ਜਾਵੇਗਾ। ਇਜ਼ਰਾਇਲ ਦੇ ਗੋਤਾਂ ਵਿਚ ਮੈਂ ਉਹੀ ਦੱਸਦਾ ਹਾਂ ਜੋ ਪੱਕ ਹੈ। ਯਹੂਦਾ ਦੇ ਸਰਦਾਰ ਬੰਨੇ ਭਨਾ ਵਿਚ ਹੋ ਗਏ ਹਨ। ਮੈਂ ਆਪਣਾ ਕਹਿਰ ਪਾਣੀ ਵਾਂਗ ਉਨ੍ਹਾਂ ਉੱਤੇ ਵਹਾਵਾਂਗਾ। ਇਫਰਾਇਮ ਦਬਾਇਆ ਗਿਆ ਹੈ, ਉਹ ਨਿਆਂ ਨਾਲ ਚਿਥਿਆ ਗਿਆ ਹੈ, ਕਿਉਂ ਜੋ ਉਹ ਹੱਠ ਨਾਲ ਵਿਅਰਥ ਵਿਧੀਆਂ ਦੇ ਪਿੱਛੇ ਲੱਗਾ ਰਿਹਾ। ਇਸ ਲਈ ਮੈਂ ਇਫਰਾਮ ਲਈ ਲੇਹ ਵਾਂਗਰ ਅਤੇ ਯਹੂਦਾ ਦੇ ਘਰਾਨੇ ਲਈ ਘੁਣ ਵਾਂਗਰ ਹਾਂ। ਜਦ ਇਫਰਾਇਮ ਨੇ ਆਪਣਾ ਰੋਗ ਵੇਖਿਆ ਅਤੇ ਯਹੂਦਾ ਨੇ ਆਪਣੇ ਘਾਉ ਨੂੰ ਅਤੇ ਇਫਰਾਇਮ ਅਸ਼ੂਰ ਨੂੰ ਗਿਆ, ਤਾਂ ਇੱਕ ਝਗੜਾਲੂ ਰਾਜੇ ਕੋਲ ਕਹਾ ਘੱਲਿਆ, ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ, ਨਾ ਤੁਹਾਡੇ ਘਾਉ ਨੂੰ ਵੱਲ ਕਰ ਸਕਦਾ। ਮੈਂ ਤਾਂ ਇਫਰਾਇਮ ਲਈ ਬੱਬਰ ਸ਼ੇਰ ਵਾਂਗ ਹੋਵਾਂਗਾ ਅਤੇ ਯਹੂਦਾ ਦੇ ਘਰਾਨੇ ਲਈ ਜਵਾਨ ਸ਼ੇਰ ਵਾਂਗ ਮੈਂ ਹੀ ਪਾੜਾਂਗਾ ਅਤੇ ਚਲਾ ਜਾਵਾਂਗਾ। ਮੈਂ ਚੁੱਕ ਲੈ ਜਾਵਾਂਗਾ ਅਤੇ ਛਡਾਉਣ ਵਾਲਾ ਕੋਈ ਨਾ ਹੋਵੇਗਾ। ਮੈਂ ਚਲਾ ਜਾਵਾਂਗਾ ਅਤੇ ਆਪਣੇ ਅਸਥਾਨ ਨੂੰ ਮੁੜਾਂਗਾ, ਜਦ ਤੀਕ ਉਹ ਆਪਣੇ ਦੋਸ਼ ਨਾ ਮੰਨ ਲੈਣ ਅਤੇ ਮੇਰੇ ਮੂੰਹ ਦੇ ਤਾਲਬ ਨਾ ਹੋਣ। ਉਹ ਆਪਣੇ ਕਸ਼ਟ ਵਿਚ ਮੈਨੂੰ ਗੌ ਨਾਲ ਭਾਲਣਗੇ। ਹੋਸ਼ੇਆ ਬਾਪ 6। ਇਫਰਾਇਮ ਅਤੇ ਯਹੂਦਾ ਦੀ ਪਲੀਤੀ। ਆਓ ਅਸੀਂ ਯਹੋਵਾ ਵੱਲ ਮੁੜੀਏ, ਉਹਨੇ ਤਾਂ ਪਾੜਿਆ ਉਹ ਸਾਨੂੰ ਚੰਗਾ ਕਰੇਗਾ, ਉਹਨੇ ਮਾਰਿਆ ਉਹ ਪੱਟੀ ਬੰਨੇਗਾ, ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ ਅਤੇ ਅਸੀਂ ਉਹਦੇ ਹਜ਼ੂਰ ਜੀਵਾਂਗੇ। ਅਸੀਂ ਜਾਣੀਏ, ਅਸੀਂ ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। ਉਹਦਾ ਨਿਕਲਣ ਫਜ਼ਰ ਵਾਂਗ ਯਕੀਨੀ ਹੈ, ਉਹ ਸਾਡੇ ਕੋਲ ਵਰਖਾ ਵਾਂਗ ਆਵੇਗਾ, ਛੇਕੜ ਤਲੀ ਵਰਖਾ ਵਾਂਗ ਜਿਹੜੀ ਭੂਮੀ ਨੂੰ ਸਿੰਜਦੀ ਹੈ। ਹੇ ਇਫਰਾਇਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਇਆ ਸਵੇਰ ਦੇ ਬੱਦਲ ਵਾਂਗ ਹੈ ਅਤੇ ਤਰੇਲ ਵਾਂਗ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ। ਇਸ ਲਈ ਮੈਂ ਆਪਣੀਆਂ ਨਵੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਨ੍ਹਾਂ ਨੂੰ ਕਤਲ ਕੀਤਾ ਅਤੇ ਮੇਰੇ ਨਿਆਂ ਚਾਨਣ ਵਾਂਗ ਨਿਕਲਦੇ ਹਨ। ਮੈਂ ਦਇਆ ਚਾਹੁੰਦਾ ਹਾਂ, ਨਾ ਬਲੀਦਾਨ, ਅਤੇ ਪਰਮੇਸ਼ਵਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ। ਉਨ੍ਹਾਂ ਨੇ ਆਦਮ ਵਾਂਗ ਨੇਮ ਦੀ ਉਲੰਘਣਾ ਕੀਤੀ, ਉਥੇ ਉਨ੍ਹਾਂ ਨੇ ਮੇਰੇ ਨਾਲ ਧੋਖਾ ਕੀਤਾ। ਗਿਲਆਦ ਕੁਕਰਮੀਆਂ ਦੀ ਨਗਰੀ ਹੈ, ਖੂਨ ਨਾਲ ਲਿਬੜੀ ਹੋਈ ਹੈ, ਜਿਵੇਂ ਡਾਕੂਆਂ ਦੇ ਜਥੇ ਕਿਸੇ ਮਨੁੱਖ ਦੀ ਛਹਿ ਵਿਚ ਬਹਿੰਦੇ ਹਨ, ਤਿਵੇਂ ਜਾਜਕ ਇਕੱਠੇ ਹੋਏ ਹੋਏ ਹਨ, ਉਹ ਸ਼ਕਮ ਦੇ ਰਾਹ ਵਿਚ ਕਤਲ ਕਰਦੇ ਹਨ, ਹਾਂ ਉਹ ਬਦਕਾਰੀ ਕਰਦੇ ਹਨ। ਇਜ਼ਰਾਇਲ ਦੇ ਘਰਾਨੇ ਵਿਚ ਮੈਂ ਇਕ ਹੌਲਨਾਕ ਚੀਜ਼ ਵੇਖੀ, ਉਥੇ ਇਫਰਾਇਮ ਦਾ ਜਨਾਹ ਸੀ। ਇਜ਼ਰਾਇਲ ਪਲੀਤ ਹੋ ਗਿਆ ਹੈ, ਨਾਲੇ ਹੇ ਯਹੂਦਾ ਤੇਰੇ ਲਈ ਵਾਢੀ ਠਹਿਰਾਈ ਹੋਈ ਹੈ। ਜਦ ਮੈਂ ਆਪਣੀ ਪਰਜਾ ਅਸੀਰੀ ਤੋਂ ਮੋੜ ਲਿਆਵਾਂਗਾ। ਹੋਸ਼ੇਆ ਬਾਪ 7। ਇਫਰਾਇਮ ਇਕ ਪਾਸੀ ਚਪਾਤੀ ਹੈ, ਜਦ ਮੈਂ ਇਜ਼ਰਾਇਲ ਨੂੰ ਚੰਗਾ ਕਰਨ ਲੱਗਾ ਤਾਂ ਇਫਰਾਇਮ ਦੀ ਬਦੀ ਨੰਗੀ ਹੋ ਗਈ, ਨਾਲੇ ਸਾਮਰੀਆ ਦੀ ਬੁਰਿਆਈ ਵੀ, ਕਿਉਂਕਿ ਉਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜਥੇ ਬਾਹਰ ਲੁੱਟਦੇ ਹਨ। ਉਹ ਆਪਣੇ ਦਿਲਾਂ ਵਿਚ ਨਹੀਂ ਸੋਚਦੇ ਕਿ ਮੈਂ ਉਨ੍ਹਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ। ਹੁਣ ਉਨ੍ਹਾਂ ਦੀਆਂ ਕਰਤੂਤਾਂ ਉਨ੍ਹਾਂ ਨੂੰ ਘੇਰਦੀਆਂ ਹਨ, ਉਹ ਮੇਰੇ ਸਨਮੁੱਖ ਹਨ, ਉਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ ਅਤੇ ਆਪਣਿਆਂ ਝੂਠਾਂ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ। ਉਹ ਸਾਰੇ ਦੇ ਸਾਰੇ ਜਨਾਹਕਾਰ ਹਨ, ਉਹ ਉਸ ਤੰਦੂਰ ਵਾਂਗ ਹਨ ਜੋ ਪਠਿਆਰਾ ਗਰਮ ਕਰਦਾ ਹੈ, ਆਟਾ ਗੁੰਨਣ ਤੋਂ ਖਮੀਰ ਹੋਣ ਤੀਕਰ ਉਹ ਭੜਕਾਉਣ ਤੋਂ ਹਟਿਆ ਰਹਿੰਦਾ ਹੈ। ਸਾਡੇ ਪਾਤਸ਼ਾਹ ਦੇ ਦਿਨ ਸਰਦਾਰ ਮੈਂ ਦੀ ਗਰਮੀ ਨਾਲ ਬਿਮਾਰ ਹੋ ਗਏ। ਉਸ ਮਖੌਲੀਏ ਦੇ ਨਾਲ ਆਪਣਾ ਹੱਥ ਮਿਲਾਇਆ, ਉਨ੍ਹਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗ ਤਿਆਰ ਕੀਤਾ। ਜਦ ਉਹ ਛੈ ਵਿਚ ਬਹਿੰਦੇ ਹਨ, ਉਨ੍ਹਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ। ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗ ਬਲ ਉੱਠਦਾ ਹੈ। ਉਹ ਸਾਰੇ ਦੇ ਸਾਰੇ ਤੰਦੂਰ ਵਾਂਗ ਤੱਤੇ ਹਨ ਅਤੇ ਉਹ ਆਪਣੇ ਨਿਆਂ ਨੂੰ ਖਾ ਜਾਂਦੇ ਹਨ। ਉਨ੍ਹਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ। ਉਨ੍ਹਾਂ ਦੇ ਵਿਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ। ਇਫਰਾਹੀਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ। ਇਫਰਾਹੀਮ ਇਕ ਚਪਾਤੀ ਹੈ ਜੋ ਉਲਟਾਈ ਨਾ ਗਈ। ਉਪਰੇ ਉਸ ਦੀ ਸ਼ਕਤੀ ਨੂੰ ਖਾ ਗਏ ਅਤੇ ਉਹ ਇਹ ਨਹੀਂ ਜਾਣਦਾ। ਉਹਦੇ ਧੌਲੇ ਆਉਣ ਲੱਗ ਪਏ ਹਨ ਅਤੇ ਉਹ ਇਹ ਨਹੀਂ ਜਾਣਦਾ। ਇਜ਼ਰਾਈਲ ਦਾ ਹੰਕਾਰ ਉਹਦੇ ਮੂੰਹ ਉੱਤੇ ਸਾਖੀ ਦਿੰਦਾ ਹੈ, ਪਰ ਉਹ ਯਹੋਵਾ ਆਪਣੇ ਪਰਮੇਸ਼ਵਰ ਵੱਲ ਨਹੀਂ ਮੁੜਦੇ। ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹਦੇ ਤਾਲਬ ਨਾ ਹੋਏ। ਇਫਰਾਹੀਮ ਇਕ ਭੋਲੀ ਤੇ ਬੁੱਧਹੀਨ ਘੁੱਗੀ ਵਰਗਾ ਹੈ। ਉਹ ਮਿਸਰ ਨੂੰ ਪੁਕਾਰਦੇ ਹਨ, ਅਸ਼ੂਰ ਨੂੰ ਜਾਂਦੇ ਹਨ। ਜਦ ਉਹ ਜਾਂਦੇ ਹਨ, ਮੈਂ ਆਪਣਾ ਜਾਲ ਉਨ੍ਹਾਂ ਦੇ ਉੱਤੇ ਵਿਛਾਵਾਂਗਾ। ਆਕਾਸ਼ ਦੇ ਪੰਛੀ ਵਾਂਗ ਮੈਂ ਉਨ੍ਹਾਂ ਨੂੰ ਹੇਠਾਂ ਲਾਵਾਂਗਾ। ਉਨ੍ਹਾਂ ਦੀ ਮੰਡਲੀ ਦੇ ਸੁਣ ਅਨੁਸਾਰ ਮੈਂ ਉਨ੍ਹਾਂ ਨੂੰ ਤਾੜਾਂਗਾ। ਹਾਏ ਉਨ੍ਹਾਂ ਨੂੰ, ਉਹ ਜੋ ਮੈਥੋਂ ਭਟਕ ਗਏ! ਬਰਬਾਦੀ ਉਨ੍ਹਾਂ ਲਈ, ਉਹ ਜੋ ਮੇਰੇ ਅਪਰਾਧੀ ਹੋ ਗਏ! ਮੈਂ ਉਨ੍ਹਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸਾਂ, ਪਰ ਉਹ ਮੇਰੇ ਵਿਰੁੱਧ ਝੂਠ ਵਗਦੇ ਸਨ। ਉਨ੍ਹਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਂ ਲਈ ਇਕੱਠੇ ਹੋ ਜਾਂਦੇ ਹਨ, ਪਰ ਮੈਥੋਂ ਆਕੀ ਰਹਿੰਦੇ ਹਨ। ਮੈਂ ਉਨ੍ਹਾਂ ਦੀ ਪੂਜਾ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ। ਉਹ ਮੁੜ ਜਾਂਦੇ ਹਨ, ਪਰ ਅਤ ਮਹਾਨ ਵੱਲ ਨਹੀਂ। ਉਹ ਨਕਲੀ ਧਨੁੱਖ ਵਰਗੇ ਹਨ। ਉਨ੍ਹਾਂ ਦੇ ਸਰਦਾਰ ਤਲਵਾਰ ਨਾਲ, ਉਨ੍ਹਾਂ ਦੀ ਜ਼ੁਬਾਨ ਦੀ ਸ਼ੋਖੀ ਦੇ ਕਾਰਨ ਡਿੱਗ ਪੈਣਗੇ। ਇਹ ਮਿਸਰ ਦੇਸ਼ ਵਿਚ ਉਨ੍ਹਾਂ ਦਾ ਠੱਠਾ ਹੋਵੇਗਾ। ਹੋਸ਼ਿਆ ਬਾਪ 8। ਉਹ ਹਵਾ ਬੀਜਦੇ ਹਨ ਅਤੇ ਵਾਂਵਰੋਲਾ ਵੜਦੇ ਹਨ। ਆਪਣੇ ਬੁੱਲਾਂ ਨੂੰ ਤੁਰੀ ਲਾ, ਉਹ ਉਕਾਬ ਵਾਂਗ ਯਹੋਵਾ ਦੇ ਭਵਨ ਉੱਤੇ ਹਨ, ਕਿਉਂ ਜੋ ਉਨ੍ਹਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਵਿਵਸਥਾ ਦੇ ਵਿਰੁੱਧ ਅਪਰਾਧ ਕੀਤਾ। ਉਹ ਮੇਰੀ ਦੁਹਾਈ ਦਿੰਦੇ ਹਨ, ਹੇ ਸਾਡੇ ਪਰਮੇਸ਼ਵਰ, ਅਸੀਂ ਇਜ਼ਰਾਈਲੀ ਤੈਨੂੰ ਜਾਣਦੇ ਹਾਂ। ਇਜ਼ਰਾਈਲ ਨੇ ਭਲਿਆਈ ਨੂੰ ਰੱਦ ਕੀਤਾ, ਵੈਰੀ ਉਹਦਾ ਪਿੱਛਾ ਕਰੇਗਾ। ਉਨ੍ਹਾਂ ਨੇ ਪਾਤਸ਼ਾਹ ਬਣਾਏ, ਪਰ ਮੇਰੀ ਵੱਲੋਂ ਨਹੀਂ। ਉਨ੍ਹਾਂ ਨੇ ਸਰਦਾਰ ਠਹਿਰਾਏ, ਪਰ ਮੈਂ ਨਹੀਂ ਜਾਤਾ। ਉਨ੍ਹਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ, ਭਾਈ ਉਹ ਮਿਟਾਏ ਜਾਣ। ਉਹਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰੀਆ, ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ। ਉਹ ਕਦ ਤੱਕ ਸ਼ੁੱਧਤਾਈ ਤੀਕ ਅੱਪੜਨਗੇ? ਇਜ਼ਰਾਈਲ ਤੋਂ ਇਹ ਤਾਂ ਹੈ, ਕਾਰੀਗਰ ਨੇ ਉਹਨੂੰ ਬਣਾਇਆ ਅਤੇ ਉਹ ਪਰਮੇਸ਼ਵਰ ਨਹੀਂ ਹੈ। ਹਾਂ, ਸਾਮਰੀਆ ਦਾ ਵੱਛਾ ਟੁਕੜੇ ਟੁਕੜੇ ਕੀਤਾ ਜਾਵੇਗਾ। ਉਹ ਹਵਾ ਬੀਜਦੇ ਹਨ ਅਤੇ ਵਾਂਵ ਰੋਲੇ ਵੜਦੇ ਹਨ। ਕੋਈ ਖੜੀ ਫਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗਾ। ਜੇ ਦੇਵੇ ਵੀ ਤਾਂ ਉਪਰੇ ਉਹਨੂੰ ਨਿਗਲ ਲੈਣਗੇ। ਇਜ਼ਰਾਈਲ ਨਿਗਲਿਆ ਗਿਆ, ਹੁਣ ਉਹ ਕੌਮਾਂ ਦੇ ਵਿੱਚ ਨਾ ਪਸੰਦ ਭਾਂਡੇ ਵਰਗਾ ਹੈ, ਕਿਉਂ ਜੋ ਉਹ ਅਸ਼ੂਰ ਨੂੰ ਚਲੇ ਗਏ ਹਨ, ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ। ਇਫਰਾਹੀਮ ਨੇ ਪਹਾੜੇ ਉੱਤੇ ਯਾਰ ਲਏ ਹਨ, ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ, ਮੈਂ ਉਨ੍ਹਾਂ ਨੂੰ ਹੁਣ ਇਕੱਠਾ ਕਰਾਂਗਾ। ਉਹ ਪਾਤਸ਼ਾਹ ਅਤੇ ਸਰਦਾਰਾਂ ਦੇ ਭਾਰ ਤੋਂ ਘੱਟ ਹੋਣ ਲੱਗੇ, ਇਸ ਲਈ ਕਿ ਇਫਰਾਹੀਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ। ਉਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ। ਮੈਂ ਉਸ ਦੇ ਲਈ ਆਪਣੀ ਵਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ, ਪਰ ਉਹ ਓਪਰਿਆਂ ਜਈਆਂ ਸਮਝੀਆਂ ਗਈਆਂ। ਮੇਰੇ ਚੜਾਵੇ ਦੀਆਂ ਬਲੀਆਂ ਲਈ ਉਹ ਮਾਸ ਚੜਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਉਨ੍ਹਾਂ ਦੀਆਂ ਬਦੀਆਂ ਚੇਤੇ ਕਰੇਗਾ ਅਤੇ ਉਨ੍ਹਾਂ ਦੀਆਂ ਪਾਪਾਂ ਦੀ ਖਬਰ ਲਵੇਗਾ। ਉਹ ਮਿਸਰ ਨੂੰ ਮੁੜ ਜਾਣਗੇ। ਇਜ਼ਰਾਈਲ ਆਪਣੇ ਕਰਤਾਰ ਨੂੰ ਭੁੱਲ ਗਿਆ ਹੈ ਅਤੇ ਮਹਿਲ ਬਣਾਏ। ਯਹੂਦਾ ਨੇ ਗੜ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਘੱਲਾਂਗਾ ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭਖ ਲਵੇਗੀ। ਹੋਸ਼ਿਆ ਬਾਪ 9। ਆਉਣ ਵਾਲੀ ਅਸੀਰੀ। ਹੇ ਇਜ਼ਰਾਈਲ, ਆਨੰਦ ਨਾ ਹੋ, ਉਮਤਾ ਵਾਂਗ ਖੁਸ਼ੀ ਨਾ ਮਨਾ। ਤੈਂ ਆਪਣਾ ਪਰਮੇਸ਼ਵਰ ਛੱਡ ਕੇ ਜਨਾਹ ਕੀਤਾ। ਅੰਨ ਦੇ ਹਰ ਇੱਕ ਪਿੜ ਉੱਤੇ ਤੈਂ ਆਪਣੀ ਖਰਚੀ ਨੂੰ ਪਿਆਰ ਕੀਤਾ ਹੈ। ਪਿੜ ਅਤੇ ਚੁਬੱਚਾ ਉਨ੍ਹਾਂ ਨੂੰ ਨਾ ਪਾਲੇਗਾ ਅਤੇ ਨਵੀਂ ਮੈਂ ਉਸ ਤੋਂ ਥੁੜ ਜਾਵੇਗੀ। ਉਹ ਯਹੋਵਾ ਦੇ ਦੇਸ਼ ਵਿੱਚ ਨਾ ਵਸਣਗੇ, ਪਰ ਇਫਰਾਹੀਮ ਮਿਸਰ ਨੂੰ ਮੁੜੇਗਾ ਅਤੇ ਉਹ ਅਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ। ਉਹ ਯਹੋਵਾ ਲਈ ਮੈਂ ਨਾ ਡੋਲਣਗੇ, ਉਹ ਉਸ ਨੂੰ ਪਸੰਦ ਨਾ ਆਉਣਗੇ। ਉਨ੍ਹਾਂ ਦੇ ਚੜਾਵੇ ਉਨ੍ਹਾਂ ਦੇ ਲਈ ਸੋਗ ਵਾਲੀ ਰੋਟੀ ਵਾਂਗ ਹੋਣਗੇ। ਸਾਰੇ ਉਹਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਨ੍ਹਾਂ ਦੀ ਰੋਟੀ ਉਨ੍ਹਾਂ ਦੀ ਭੁੱਖ ਲਈ ਹੋਵੇਗੀ। ਉਹ ਯਹੋਵਾ ਦੇ ਭਵਨ ਵਿੱਚ ਨਾ ਆਵੇਗੀ। ਤੁਸੀਂ ਜੋੜ ਮੇਲੇ ਦੇ ਦਿਨ ਲਈ ਅਤੇ ਯਹੋਵਾ ਦੇ ਪਰਬ ਦੇ ਦਿਨ ਲਈ ਕੀ ਕਰੋਗੇ? ਵੇਖੋ ਤਾਂ ਉਹ ਬਰਬਾਦੀ ਤੋਂ ਚਲੇ ਗਏ, ਪਰ ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ। ਮੋਫ ਉਨ੍ਹਾਂ ਨੂੰ ਦਫ਼ਨ ਕਰੇਗਾ। ਉਨ੍ਹਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ। ਕੰਢੇ ਉਨ੍ਹਾਂ ਦੇ ਤੰਬੂਆਂ ਵਿੱਚ ਹੋਣਗੇ। ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ। ਇਜ਼ਰਾਈਲ ਇਹਨੂੰ ਜਾਣੇਗਾ। ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ। ਤੇਰੀ ਬਦੀ ਦੀ ਵਾਫਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ ਇਫਰਾਹੀਮ ਮੇਰੇ ਪਰਮੇਸ਼ਵਰ ਨਾਲ ਪਹਿਰੇਦਾਰ ਹੈ। ਹੁਣ ਰਿਹਾ ਨਵੀ, ਉਹਦੇ ਸਾਰੇ ਰਾਹਾਂ ਉੱਤੇ ਚਿੜੀ ਮਾਰ ਦਾ ਜਾਲ ਹੈ ਅਤੇ ਉਹਦੇ ਪਰਮੇਸ਼ਵਰ ਦੇ ਘਰ ਵਿੱਚ ਦੁਸ਼ਮਣੀ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ, ਜਿਵੇਂ ਗਿਬਾਹ ਦੇ ਦਿਨਾਂ ਵਿੱਚ। ਉਹ ਉਨ੍ਹਾਂ ਦੀ ਬਦੀ ਨੂੰ ਚੇਤੇ ਕਰੇਗਾ। ਉਹ ਉਹਨਾਂ ਦੇ ਪਾਪਾਂ ਦੀ ਖਬਰ ਲਵੇਗਾ। ਮੈਂ ਇਜ਼ਰਾਈਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗ ਪਾਇਆ। ਮੈਂ ਤੁਹਾਡੇ ਪਿਓ ਦਾਦਿਆਂ ਨੂੰ ਹਜ਼ੀਰ ਦੇ ਪਹਿਲੇ ਫਲ ਵਾਂਗ ਉਹਦੀ ਪਹਿਲੀ ਰੁੱਤ ਵਿੱਚ ਵੇਖਿਆ। ਉਹ ਬਾਲ ਪਉਰ ਨੂੰ ਗਏ ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ ਅਤੇ ਆਪਣੇ ਮਨਮੋਹਣੇ ਵਾਂਗ ਘਿਨਾਉਣੇ ਹੋ ਗਏ। ਇਫਰਾਇਮ ਦਾ ਪ੍ਰਤਾਪ ਪੰਛੀ ਵਾਂਗ ਉੱਡ ਜਾਵੇਗਾ, ਨਾ ਜਨਣ, ਨਾ ਹਮਲ, ਨਾ ਗਰਭ। ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਂਤਰਾ ਕਰਾਂਗਾ ਇੱਥੋਂ ਤੀਕ ਕਿ ਕੋਈ ਆਦਮੀ ਨਾ ਰਹੇ। ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਵਾਂਗਾ। ਇਫਰਾਇਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਇਫਰਾਇਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ। ਹੇ ਯਹੋਵਾ, ਉਹਨਾਂ ਨੂੰ ਦੇ, ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ। ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ। ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ। ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ। ਉਹਨਾਂ ਦੇ ਸਾਰੇ ਸਰਦਾਰ ਆਕੀ ਹਨ। ਇਫਰਾਇਮ ਮਾਰਿਆ ਗਿਆ, ਉਹਦੀ ਜੜ ਸੁੱਕ ਗਈ, ਉਹ ਫਲ ਨਾ ਦੇਵੇਗੀ। ਜੇ ਉਹ ਜਨਣ ਵੀ, ਮੈਂ ਉਹਨਾਂ ਦੇ ਢਿੱਡ ਦੀਆਂ ਲਾੜਲਿਆਂ ਨੂੰ ਮਾਰ ਦਿਆਂਗਾ। ਮੇਰਾ ਪਰਮੇਸ਼ਵਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ। ਹੋਸ਼ਿਆ ਬਾਪ 10। ਦੁਸ਼ਟ ਪੁਣੇ ਦੀ ਵਾਹੀ। ਇਜ਼ਰਾਇਲ ਹਰੀ ਭਰੀ ਬੇਲ ਹੈ ਜੋ ਫਲ ਦਿੰਦੀ ਹੈ। ਜਿੰਨਾ ਉਹਦਾ ਫਲ ਵਧਿਆ, ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ। ਜਿਵੇਂ ਉਹਦਾ ਦੇਸ਼ ਚੰਗਾ ਹੋ ਗਿਆ, ਤਿਵੇਂ ਉਹਨਾਂ ਨੇ ਥੰਮ ਚੰਗੇ ਬਣਾਏ। ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ। ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾ ਸੁੱਟੇਗਾ, ਉਹ ਉਹਨਾਂ ਦੇ ਥੰਮਾਂ ਨੂੰ ਤੋੜ ਛੱਡੇਗਾ। ਹੁਣ ਉਹ ਤਾਂ ਆਖਣਗੇ, ਸਾਡਾ ਪਾਤਸ਼ਾਹ ਨਹੀਂ, ਕਿਉਂ ਜੋ ਅਸੀਂ ਯਹੋਵਾ ਤੋਂ ਨਹੀਂ ਡਰਦੇ, ਅਤੇ ਪਾਤਸ਼ਾਹ ਸਾਡੇ ਲਈ ਕੀ ਕਰੇਗਾ? ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ, ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨਦੇ ਹਨ। ਸੋ ਨਿਆਉ ਇੰਦਰਾਇਣ ਵਾਂਗ ਖੇਤ ਦੇ ਕਿਆਰਿਆਂ ਵਿੱਚ ਊਗ ਪੈਂਦਾ ਹੈ। ਸਾਮਰੀਆ ਦੇ ਵਾਸੀ ਬੈਤ ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ। ਉਸ ਦੇ ਪ੍ਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ, ਨਾਲੇ ਉਹ ਅਸ਼ੂਰ ਨੂੰ ਲੈ ਜਾਇਆ ਜਾਵੇਗਾ। ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ। ਇਫਰਾਇਮ ਸ਼ਰਮ ਖਾਵੇਗਾ ਅਤੇ ਇਜ਼ਰਾਇਲ ਆਪਣੇ ਮਤੇ ਤੋਂ ਸ਼ਰਮਿੰਦਾ ਹੋਵੇਗਾ। ਸਾਮਰੀਆ ਦਾ ਰਾਜਾ ਐਂ ਕੱਟਿਆ ਜਾਵੇਗਾ ਜਿਵੇਂ ਪਾਣੀ ਦੇ ਉੱਤੇ ਸੱਕ ਹੁੰਦੇ ਹਨ। ਆਵਣ ਦੇ ਉੱਤੇ ਅਸਥਾਨ ਇਜ਼ਰਾਇਲ ਦਾ ਪਾਪ ਨਾਸ ਕੀਤੇ ਜਾਣਗੇ। ਉਹਦੀਆਂ ਜਗਵੇਦੀਆਂ ਉੱਤੇ ਕੰਢੇ ਤੇ ਕੰਡਿਆਲੇ ਚੜਨਗੇ। ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਾਓ। ਹੇ ਇਜ਼ਰਾਇਲ, ਤੂੰ ਗਵਾਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈ, ਉਹ ਉੱਥੇ ਹੀ ਲੱਗੇ ਰਹੇ। ਭਲਾ ਲੜਾਈ ਗਵਾਹ ਵਿੱਚ ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ। ਜਦ ਮੈਂ ਚਾਹਾਂ ਮੈਂ ਉਨ੍ਹਾਂ ਨੂੰ ਤਾੜਾਂਗਾ ਅਤੇ ਉਮਤਾਂ ਉਨ੍ਹਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ। ਜਦ ਉਹ ਆਪਣੀਆਂ ਦੋ ਬੁਰਾਈਆਂ ਲਈ ਅਸੀਰ ਕੀਤੇ ਜਾਣਗੇ। ਇਫਰਾਇਮ ਸਿਖਾਈ ਹੋਈ ਵੱਛੀ ਹੈ ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹਦੀ ਸੋਹਣੀ ਧੌਣ ਦਾ ਸਰਫਾ ਕੀਤਾ। ਮੈਂ ਇਫਰਾਇਮ ਨੂੰ ਜੋਤਾਂਗਾ, ਯਹੂਦਾ ਹਲ ਵਾਹੇਗਾ, ਯਕੂਬ ਉਹਦੇ ਲਈ ਢੀਮਾ ਭੰਨੇਗਾ। ਆਪਣੇ ਲਈ ਧਰਮ ਬੀਜੋ, ਦਇਆ ਅਨੁਸਾਰ ਫਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ। ਇਹ ਯਹੋਵਾ ਦੇ ਭਾਲਣ ਦਾ ਵੇਲਾ ਹੈ, ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਾਵੇ। ਤੁਸਾਂ ਦੁਸ਼ਟਪੁਣੇ ਦੀ ਵਾਹੀ ਕੀਤੀ, ਤੁਸਾਂ ਬੁਰਿਆਈ ਵੱਢੀ, ਤੁਸਾਂ ਝੂਠ ਦਾ ਫਲ ਖਾਧਾ, ਕਿਉਂ ਜੋ ਤੈਂ ਆਪਣੇ ਰਾਹ ਉੱਤੇ ਆਪਣਿਆਂ ਸੂਰਮਿਆਂ ਦੀ ਵਾਫਰੀ ਉੱਤੇ ਭਰੋਸਾ ਕੀਤਾ। ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ ਅਤੇ ਤੇਰੇ ਸਾਰੇ ਗੜ ਬਰਬਾਦ ਕੀਤੇ ਜਾਣਗੇ। ਜਿਵੇਂ ਸ਼ਲਮਨ ਨੇ ਯੁੱਧ ਦੇ ਦਿਨ ਬੈਤ ਅਰਬੇਲ ਨੂੰ ਬਰਬਾਦ ਕੀਤਾ, ਮੈਂ ਬੱਚਿਆਂ ਸਣੇ ਪਟਕਾਈ ਗਈ। ਐਉਂ ਬੈਤ ਐਲ ਤੁਹਾਡੀ ਡਾਢੀ ਬਦੀ ਦੇ ਕਾਰਨ ਤੁਹਾਡੇ ਨਾਲ ਕਰੇਗਾ। ਸਵੇਰ ਨੂੰ ਇਜ਼ਰਾਇਲ ਦਾ ਪਾਤਸ਼ਾਹ ਉੱਕਾ ਹੀ ਮਿਟਾਇਆ ਜਾਵੇਗਾ। ਹੋਸ਼ੇਆ ਬਾਪ 11। ਯਹੋਵਾ ਇਜ਼ਰਾਇਲ ਲਈ ਤਰਸ ਖਾਂਦਾ ਹੈ। ਜਦ ਇਜ਼ਰਾਇਲ ਮੁੰਡਾ ਸੀ ਮੈਂ ਉਹਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ। ਜਿੰਨਾ ਉਹਨਾਂ ਨੇ ਉਹਨਾਂ ਨੂੰ ਸੱਦਿਆ ਉਨੀ ਦੂਰ ਉਹ ਉਹਨਾਂ ਤੋਂ ਚਲੇ ਗਏ। ਉਹਨਾਂ ਨੇ ਬਾਲਾਂ ਲਈ ਬਲੀਆਂ ਚੜਾਈਆਂ ਅਤੇ ਮੂਰਤੀਆਂ ਲਈ ਧੂਫ ਤਖਾਈ। ਮੈਂ ਇਫਰਾਇਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਉਹਨਾਂ ਨਾ ਜਾਤਾ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ। ਮੈਂ ਉਹਨਾਂ ਨੂੰ ਆਦਮੀ ਦੀਆਂ ਰੱਸੀਆਂ ਨਾਲ ਅਤੇ ਪ੍ਰੇਮ ਦੀਆਂ ਬੰਧਨਾਂ ਨਾਲ ਖਿੱਚਿਆ। ਮੈਂ ਉਹਨਾਂ ਲਈ ਉਹ ਬਣਿਆ ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲੁਗਾਮ ਚੱਕਦਾ ਹੈ। ਮੈਂ ਉਹਨਾਂ ਦੀ ਵੱਲ ਝੁੱਕ ਕੇ ਖੁਆਇਆ, ਉਹ ਮਿਸਰ ਦੇਸ਼ ਵਿੱਚ ਨਾ ਮੁੜਨਗੇ, ਪਰ ਅਸ਼ੂਰ ਉਹਨਾਂ ਦਾ ਰਾਜਾ ਹੋਵੇਗਾ। ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ, ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ, ਅਤੇ ਉਹਨਾਂ ਦੇ ਮਤਿਆਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ। ਮੇਰੇ ਲੋਕ ਮੈਥੋਂ ਫਿਰ ਜਾਣ ਲਈ ਪੱਕ ਕੀਤੀ ਬੈਠੇ ਹਨ, ਉਹ ਅਤ ਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹਨਾਂ ਨੂੰ ਨਾ ਵਡਿਆਉਣਗੇ। ਹੇ ਇਫਰਾਇਮ, ਮੈਂ ਤੈਨੂੰ ਕਿਵੇਂ ਛੱਡਾਂ? ਹੇ ਇਜ਼ਰਾਇਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ? ਮੈਂ ਤੈਨੂੰ ਕਿਵੇਂ ਅਦਮਾ ਵਾਂਗ ਕਰਾਂ? ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗ ਵਰਤਾਂ। ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਉੱਕਾ ਹੀ ਗਰਮ ਔਰ ਨਰਮ ਹੋ ਗਿਆ। ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਨਹੀਂ ਵਰਤਾਂਗਾ, ਮੈਂ ਇਫਰਾਈਮ ਦੇ ਨਾਸ ਕਰਨ ਲਈ ਨਹੀਂ ਮੁੜਾਂਗਾ। ਮੈਂ ਪਰਮੇਸ਼ਵਰ ਹਾਂ, ਇਨਸਾਨ ਨਹੀਂ, ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ। ਮੈਂ ਕ੍ਰੋਧ ਨਾਲ ਨਹੀਂ ਆਵਾਂਗਾ, ਉਹ ਯਹੋਵਾ ਦੇ ਪਿੱਛੇ ਚੱਲਣਗੇ, ਉਹ ਬੱਬਰ ਸ਼ੇਰ ਵਾਂਗ ਗੱਜੇਗਾ। ਜਦ ਉਹ ਗੱਜੇਗਾ, ਉਹਦੇ ਪੁੱਤਰ ਕੰਬਦੇ ਹੋਏ ਲਹਿੰਦੇ ਵੱਲੋਂ ਆਉਣਗੇ, ਉਹ ਮਿਸਰ ਵਿੱਚੋਂ ਪੰਛੀ ਵਾਂਗ ਅਤੇ ਆਸ਼ੂਰ ਦੇ ਦੇਸ਼ ਵਿੱਚੋਂ ਘੁੱਗੀ ਵਾਂਗ ਕੰਬਦੇ ਹੋਏ ਆਉਣਗੇ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ। ਯਹੋਵਾ ਦਾ ਵਾਕ ਹੈ। ਇਫਰਾਈਮ ਨੇ ਮੈਨੂੰ ਝੂਠ ਨਾਲ ਅਤੇ ਇਜ਼ਰਾਈਲ ਦੇ ਘਰਾਨੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ, ਪਰ ਯਹੂਦਾ ਹੁਣ ਤੀਕ ਪਰਮੇਸ਼ਵਰ ਨਾਲ ਚੱਲਦਾ ਰਿਹਾ ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ। ਹੋਸ਼ਿਆ ਬਾਪ 12। ਯਕੂਬ ਦਾ ਨਮੂਨਾ। ਇਫਰਾਈਮ ਹਵਾ ਖਾਂਦਾ ਹੈ ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ, ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦਾ ਹੈ, ਉਹ ਅਸ਼ੂਰ ਨਾਲ ਨੇਮ ਬੰਨਦਾ ਹੈ ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ। ਯਹੋਵਾ ਦਾ ਯਹੂਦਾ ਨਾਲ ਝਗੜਾ ਹੈ, ਉਹ ਯਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ, ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ। ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ ਅਤੇ ਆਪਣੀ ਜਵਾਨੀ ਵਿੱਚ ਪਰਮੇਸ਼ਵਰ ਨਾਲ ਘੁਲਿਆ, ਹਾਂ ਉਹ ਦੂਤ ਨਾਲ ਘੁਲਿਆ ਅਤੇ ਪਰਬਲ ਪੈ ਗਿਆ। ਉਸ ਨੇ ਰੋ ਕੇ ਉਹਦੀ ਦਇਆ ਮੰਗੀ, ਉਸ ਨੇ ਉਹਨੂੰ ਬੈਤਏਲ ਵਿੱਚ ਲੱਭਾ ਅਤੇ ਉੱਥੇ ਉਹ ਸਾਡੇ ਨਾਲ ਬੋਲਿਆ। ਯਹੋਵਾ ਸੈਨਾ ਦਾ ਪਰਮੇਸ਼ਵਰ, ਯਹੋਵਾ ਉਸ ਦਾ ਯਾਦਗਾਰੀ ਨਾਮ ਹੈ। ਤੂੰ ਆਪਣੇ ਪਰਮੇਸ਼ਵਰ ਵੱਲ ਮੁੜ, ਦਇਆ ਅਤੇ ਨਿਆਂ ਦੀ ਪਾਲਣਾ ਕਰ ਅਤੇ ਸਦਾ ਆਪਣੇ ਪਰਮੇਸ਼ਵਰ ਦੀ ਉਡੀਕ ਕਰ। ਉਹ ਬਣਿਆ ਹੈ, ਉਹਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕ ਵਲਕੇ ਨੂੰ ਪਿਆਰ ਕਰਦਾ ਹੈ। ਇਫਰਾਈਮ ਕਹਿੰਦਾ ਹੈ, ਮੈਂ ਸੱਚਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ ਨਾ ਪਾਉਣਗੇ। ਪਰ ਮੈਂ ਮਿਸਰ ਦੇਸ਼ ਤੋਂ ਯਹੋਵਾ ਤੇਰਾ ਪਰਮੇਸ਼ਵਰ ਰਿਹਾ ਹਾਂ, ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ, ਜਿਵੇਂ ਮਿੱਥੇ ਹੋਏ ਪਰਬਾਂ ਦੇ ਦਿਨਾਂ ਵਿੱਚ ਮੈਂ ਨਵੀਆਂ ਨਾਲ ਗੱਲ ਕੀਤੀ, ਮੈਂ ਦਰਸ਼ਨ ਤੇ ਦਰਸ਼ਨ ਦਿੱਤਾ ਅਤੇ ਨਬੀਆਂ ਦੇ ਰਾਹੀਂ ਪ੍ਰਮਾਣ ਵਰਤੇ। ਜੇ ਗਿਲਿਆਦ ਵਿੱਚ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ, ਉਹ ਗਿਲਗਾਲ ਵਿੱਚ ਵੈੜ ਕੇ ਕੱਟਦੇ ਹਨ, ਪਰ ਉਨ੍ਹਾਂ ਦੀਆਂ ਜਗਵੇਦੀਆਂ ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ। ਯਕੂਬ ਆਰਾਮ ਦੇ ਰੜ ਨੂੰ ਭੱਜ ਗਿਆ, ਇਜ਼ਰਾਈਲ ਨੇ ਤੀਵੀਂ ਲਈ ਟਹਿਲ ਕੀਤੀ ਅਤੇ ਤੀਵੀਂ ਲਈ ਭੇਡਾਂ ਦੀ ਰਾਖੀ ਕੀਤੀ। ਯਹੋਵਾ ਨਬੀ ਦੇ ਰਾਹੀਂ ਇਜ਼ਰਾਈਲ ਨੂੰ ਮਿਸਰੋਂ ਕੱਢ ਲੈ ਆਇਆ ਅਤੇ ਨਬੀ ਦੇ ਰਾਹੀਂ ਉਹ ਸਾਂਭੇ ਗਏ। ਇਫਰਾਹੀਮ ਨੇ ਕੌੜਾ ਕ੍ਰੋਧ ਚੜਾਇਆ, ਸੋ ਉਹਦੇ ਖੂਨ ਉਹਦੇ ਉੱਤੇ ਰੱਖੇ ਜਾਣਗੇ, ਅਤੇ ਉਹਦੀ ਨਿੰਦਿਆ ਉਹਦਾ ਪ੍ਰਭੂ ਉਹਦੇ ਉੱਤੇ ਮੋੜੇਗਾ। ਹੋਸ਼ੇਆ ਬਾਪ 13। ਮੈਥੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ। ਜਦ ਇਫਰਾਹੀਮ ਬੋਲਦਾ ਸੀ, ਕਾਂਬਾ ਆ ਪੈਂਦਾ ਸੀ। ਉਹ ਇਜ਼ਰਾਈਲ ਵਿਚ ਉੱਚਾ ਕੀਤਾ ਗਿਆ, ਪਰ ਉਸ ਬਵਾਲ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ। ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ। ਆਪਣੀ ਸਮਝ ਦੇ ਅਨੁਸਾਰ ਬੁੱਤ ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ, ਉਹ ਉਨ੍ਹਾਂ ਦੇ ਵਿਖੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਨ੍ਹਾਂ ਵੱਛਿਆਂ ਨੂੰ ਚੁੰਮਣ, ਇਸ ਲਈ ਉਹ ਸਵੇਰ ਦੇ ਬੱਦਲ ਵਾਂਗ ਹੋਣਗੇ ਅਤੇ ਤਰੇੜ ਵਾਂਗ ਜਿਹੜੀ ਛੇਤੀ ਉੱਡ ਜਾਂਦੀ ਹੈ, ਤੂੜੀ ਵਾਂਗ ਜਿਹਨੂੰ ਵਾਵ ਰੋਲਾ ਪਿੜ ਵਿਚੋਂ ਉਡਾ ਲੈ ਜਾਂਦਾ ਹੈ, ਧੂਏ ਵਾਂਗ ਜਿਹੜਾ ਮੋਗ ਵਿਚੋਂ ਨਿਕਲਦਾ ਹੈ। ਮੈਂ ਮਿਸਰ ਤੋਂ ਯਹੋਵਾ ਤੇਰਾ ਪਰਮੇਸ਼ਵਰ ਰਿਹਾ ਹਾਂ, ਤੂੰ ਮੈਥੋਂ ਛੁੱਟ ਕੋਈ ਪਰਮੇਸ਼ਵਰ ਨਾ ਜਾਣ, ਅਤੇ ਮੈਥੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ। ਮੈਂ ਤੈਨੂੰ ਉਜਾੜ ਵਿਚ ਔੜ ਦੀ ਧਰਤੀ ਵਿਚ ਜਾਣਿਆ ਸੀ। ਉਹ ਆਪਣੀਆਂ ਚਰਾਂਦਾਂ ਦੇ ਵਿੱਤ ਅਨੁਸਾਰ ਰੱਜ ਗਏ, ਉਹ ਰੱਜ ਗਏ ਅਤੇ ਉਨ੍ਹਾਂ ਦਾ ਦਿਲ ਉੱਚਾ ਹੋ ਗਿਆ, ਇਸ ਲਈ ਉਹ ਮੈਨੂੰ ਭੁੱਲ ਗਏ। ਸੋ ਮੈਂ ਉਨ੍ਹਾਂ ਲਈ ਬੱਬਰ ਸ਼ੇਰ ਵਰਗਾ ਹੋਵਾਂਗਾ, ਮੈਂ ਚਿੱਤੇ ਵਾਂਗ ਰਾਹ ਉੱਤੇ ਘਾਤ ਵਿਚ ਬੈਠਾਂਗਾ, ਮੈਂ ਰਿਛੜੀ ਵਾਂਗ ਜਿਹਦੇ ਬੱਚੇ ਖੋ ਗਏ ਹੋਣ, ਉਨ੍ਹਾਂ ਦੇ ਦਿਲ ਦਾ ਪਰਦਾ ਪਾੜ ਸੁੱਟਾਂਗਾ, ਮੈਂ ਸ਼ੇਰਨੀ ਵਾਂਗ ਉੱਥੇ ਉਨ੍ਹਾਂ ਨੂੰ ਖਾ ਜਾਵਾਂਗਾ, ਰੜ ਦੇ ਦਰਿੰਦੇ ਉਨ੍ਹਾਂ ਨੂੰ ਨੋਚ ਲੈਣਗੇ। ਹੇ ਇਜ਼ਰਾਇਲ, ਇਹ ਤੇਰੀ ਬਰਬਾਦੀ ਹੈ ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ। ਹੁਣ ਤੇਰਾ ਪਾਤਸ਼ਾਹ ਕਿੱਥੇ ਹੈ? ਭਾਈ, ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿਚ ਬਚਾਵੇ, ਅਤੇ ਤੇਰੇ ਨਿਆਈ ਜਿਨ੍ਹਾਂ ਦੇ ਵਿਖੇ ਤੈਂ ਆਖਿਆ ਮੈਨੂੰ ਪਾਤਸ਼ਾਹ ਅਤੇ ਸਰਦਾਰ ਦੇ, ਮੈਂ ਤੈਨੂੰ ਆਪਣੇ ਕ੍ਰੋਧ ਵਿਚ ਪਾਤਸ਼ਾਹ ਦਿੱਤਾ ਅਤੇ ਆਪਣੇ ਕਹਿਰ ਵਿਚ ਉਹਨੂੰ ਲੈ ਲਿਆ। ਇਫਰਾਹੀਮ ਦੀ ਬਦੀ ਬੰਨੀ ਹੋਈ ਹੈ, ਉਹਦਾ ਪਾਪ ਰੱਖਿਆ ਹੋਇਆ ਹੈ, ਜਨਨ ਦੀਆਂ ਪੀੜਾਂ ਉਹਦੇ ਉੱਤੇ ਆ ਪਈਆਂ ਹਨ। ਉਹ ਬੁੱਧਹੀਨ ਪੁੱਤਰ ਹੈ, ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ। ਕਿ ਮੈਂ ਪਤਾਲ ਦੇ ਕਾਬੂ ਤੋਂ ਉਨ੍ਹਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕਿ ਮੈਂ ਮੌਤ ਤੋਂ ਉਨ੍ਹਾਂ ਦਾ ਨਿਸਤਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ, ਭਾਵੇਂ ਉਹ ਆਪਣੇ ਭਰਾਵਾਂ ਵਿਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ ਹਾਂ ਯਹੋਵਾ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹਦਾ ਸੋਤਾ ਸੁੱਕ ਜਾਵੇਗਾ ਅਤੇ ਉਹਦਾ ਚਸ਼ਮਾ ਖੁਸ਼ਕ ਹੋ ਜਾਵੇਗਾ। ਉਹ ਉਸ ਦੇ ਖਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ। ਸਾਮਰੀਆ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ਵਰ ਤੋਂ ਆਕੀ ਹੋ ਗਿਆ ਹੈ। ਉਹ ਤਲਵਾਰ ਨਾਲ ਡਿੱਗਣਗੇ, ਉਨ੍ਹਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ ਅਤੇ ਉਨ੍ਹਾਂ ਦੀਆਂ ਗਰਭਵੰਤੀਆਂ ਚੀਰੀਆਂ ਜਾਣਗੀਆਂ। ਹੋਸ਼ਿਆ ਬਾਪ 14। ਯਹੋਵਾ ਦੀ ਦਇਆ। ਹੇ ਇਜ਼ਰਾਇਲ, ਯਹੋਵਾ ਆਪਣੇ ਪਰਮੇਸ਼ਵਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ। ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾ ਵੱਲ ਮੁੜੋ, ਉਹਨੂੰ ਆਖੋ ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵੈੜਕਿਆਂ ਦੇ ਥਾਂ ਆਪਣੀਆਂ ਬੁੱਲਾਂ ਨੂੰ ਪੇਸ਼ ਕਰਾਂਗੇ। ਆਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ਵਰ ਨਹੀਂ ਕਹਾਂਗੇ। ਤੇਰੇ ਵਿੱਚ ਯਤੀਮ ਰਹਿਮ ਪਾਉਂਦਾ ਹੈ, ਮੈਂ ਉਨ੍ਹਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲੇ ਦਿਲ ਨਾਲ ਉਨ੍ਹਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਨ੍ਹਾਂ ਤੋਂ ਫਿਰ ਗਿਆ ਹੈ। ਮੈਂ ਇਜ਼ਰਾਇਲ ਲਈ ਤ੍ਰੇਹ ਵਾਂਗ ਹੋਵਾਂਗਾ, ਉਹ ਸੋਸਨ ਵਾਂਗ ਹਰਾ ਭਰਾ ਹੋਵੇਗਾ, ਅਤੇ ਲਬਾਨੋਨ ਵਾਂਗ ਆਪਣੀ ਜੜ ਫੜੇਗਾ। ਉਹਦੀਆਂ ਟਹਿਣੀਆਂ ਖਿਲਰਨਗੀਆਂ, ਉਹਦਾ ਸੁਹੱਪਣ ਜੈਤੂਨ ਦੇ ਬਿਰਛ ਵਾਂਗ ਹੋਵੇਗਾ, ਅਤੇ ਉਹਦੀ ਖੁਸ਼ਬੂ ਲਬਾਨੋਨ ਵਾਂਗ। ਉਹਦੇ ਸਾਏ ਦੇ ਵਸਨੀਕ ਮੁੜਨਗੇ, ਉਹ ਕਣਕ ਵਾਂਗ ਜਿਉਣਗੇ ਅਤੇ ਅੰਗੂਰੀ ਬੇਲ ਵਾਂਗ ਹਰੇ ਭਰੇ ਹੋ ਜਾਣਗੇ। ਉਨ੍ਹਾਂ ਦੀ ਧੂਮ ਲਬਾਨੋਨ ਦੀ ਮਹਿ ਵਰਗੀ ਹੋਵੇਗੀ। ਹੇ ਇਫਰਾਇਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉੱਤਰ ਦਿੱਤਾ ਅਤੇ ਉਸ ਤੇ ਧਿਆਨ ਲਾਵਾਂਗਾ। ਮੈਂ ਹਰੇ ਸਰੂ ਵਾਂਗ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ। ਕੌਣ ਬੁੱਧਵਾਨ ਹੈ ਭਾਈ, ਉਹ ਇਨ੍ਹਾਂ ਗੱਲਾਂ ਨੂੰ ਸਮਝੇ, ਅਤੇ ਸਮਝ ਵਾਲਾ ਕਿਹੜਾ ਜੋ ਇਨ੍ਹਾਂ ਨੂੰ ਜਾਣੇ? ਯਹੋਵਾ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਉਨ੍ਹਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਨ੍ਹਾਂ ਦੇ ਵਿੱਚ ਠੋਕਰ ਖਾਣਗੇ।